ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ 126 ਅੰਗ ਦੇ 29ਵਾਂ ਸ਼ਬਦ ਮਾਝ ਮਹੱਲਾ ਤੀਜਾ। ਮਾਝ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ। ਸਤਿਗੁਰੂ ਫਰਮਾਉਂਦੇ ਨੇ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕਾ ਸ਼ਬਦ ਭਾਉ ਦੂਜਾ ਜਾਏ। ਮਹਾਰਾਜ ਜੀ ਫਰਮਾਉਂਦੇ ਨੇ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਕਿਸੇ ਜੀਵ ਨੂੰ ਤਾਰਨਾ ਹੁੰਦਾ ਹੈ, ਆਪਾਂ ਕਹਿੰਦੇ ਉਹਦੀ ਕਿਰਪਾ ਹੋ ਗਈ, ਵਾਹਿਗੁਰੂ ਦੀ ਨਦਰ ਹੋ ਗਈ ਮੇਰੇ ਤੇ। ਨਦਰ ਕਿਹਨੂੰ ਸਮਝੀਏ? ਸੰਸਾਰ ਦੇ ਕਿਸੇ ਪਦਾਰਥ ਦਾ ਮਿਲ ਜਾਣਾ ਕੋਈ ਨਦਰ ਵਾਲੀ ਗੱਲ ਨਹੀਂ ਹੈ। ਇਹ ਤਾਂ ਇੱਕ ਪਿਛਲੇ ਜਨਮ ਦੀ ਬੀਜੀ ਹੋਈ ਪਰਾਲਬਧ ਹੁੰਦੀ, ਉਹ ਪਰਾਲਬਧ ਹੀ ਜਮ੍ਹਾਂ ਹੋਈ ਹੁੰਦੀ ਮਿਲ ਜਾਂਦੀ ਆਪਾਂ ਨੂੰ। ਉਹਦੇ 'ਤੇ ਸਤਿਗੁਰੂ ਮਹਾਰਾਜ ਹੋਰ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਜੀਵ ਦੇ ਉਸ ਕਰਮ ਦੇ ਵਿੱਚ ਬਰਕਤ ਪਾ ਦਿੰਦੇ ਨੇ। ਇੱਕ ਉਹ ਚੀਜ਼ ਹੈ ਜਿਹੜੀ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਨਦਰ, ਨਦਰੀ ਕਿਰਪਾ ਦ੍ਰਿਸ਼ਟੀ ਹੋਈ ਹੈ। ਉਹ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਪਰਮਾਤਮਾ ਵਾਹਿਗੁਰੂ ਜੀ ਫਿਰ ਆਪ ਹੀ ਸਤਿਗੁਰੂ ਦੇ ਨਾਲ ਮਿਲਾਪ ਕਰਾਉਂਦੇ ਨੇ, ਔਰ ਭੁੱਲਿਆ ਭਟਕਿਆ ਜੀਵ ਆਪੇ ਹੀ ਗੁਰੂ ਸਾਹਿਬ ਦੀ ਸੰਗਤ ਵਿੱਚ ਆ ਜਾਂਦਾ। ਹਰ ਆਪੇ ਮੇਲੇ ਮੇਲ ਕੇ ਸਤਿਗੁਰਾਂ ਨਾਲ ਸੇਵ ਕਰਾਏ, ਪਰਮਾਤਮਾ ਆਪ ਹੀ ਸਾਡੇ ਹਿਰਦੇ ਦੇ ਅੰਦਰ ਬੈਠੇ ਹੋਏ ਆਪੇ ਹੀ ਸਾਤੋਂ ਸੇਵਾ ਕਰਵਾਉਂਦੇ ਨੇ ਪ੍ਰੇਰਣਾ ਦੇ ਕੇ। ਪ੍ਰੇਰਣਾ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਮਨ ਦੇ ਅੰਦਰ ਹੋਊਗੀ। ਸੋ ਲੰਗਰ ਛਕਣ ਗਏ, ਮਨ ਦੇ ਵਿੱਚ ਇੱਕ ਸ਼ੌਂਕ ਜਿਹਾ ਉੱਠਿਆ, ਆਪਾਂ ਵੀ ਵਰਤਾਈਏ ਲੰਗਰ, ਔਰ ਆਪਾਂ ਵੀ ਆਹ ਸੇਵਾ ਕਰ ਲਈਏ। ਚਲੋ, ਇਹ ਜਿਹੜਾ ਫੁਰਨਾ ਹੋਇਆ, ਇਹ ਫੁਰਨਾ ਹੀ ਉਹਦਾ ਕਰਵਾਇਆ ਹੋਇਆ ਹੀ ਹੋਇਆ। ਇਸ ਤਰ੍ਹਾਂ ਮਨ ਦੇ ਅੰਦਰ ਜਿਹੜਾ ਆਪਣੇ ਇੱਕ ਖਿਆਲ ਜਿਹਾ ਪੈਦਾ ਹੋ ਜਾਂਦਾ, ਸੰਕਲਪ ਪੈਦਾ ਹੋ ਜਾਂਦਾ ਸੇਵਾ ਦਾ, ਸਿਮਰਨ ਦਾ, ਅੰਮ੍ਰਿਤ ਵੇਲੇ ਉੱਠਣ ਦਾ, ਸੰਗਤ ਕਰਨ ਦਾ, ਇਹ ਵਾਹਿਗੁਰੂ ਆਪ ਹੀ ਕਰਵਾ ਦਿੰਦੇ ਨੇ, ਮਨ ਦੇ ਅੰਦਰ ਹੀ ਹੋ ਜਾਂਦਾ। ਫਿਰ ਉਹਨਾਂ ਨੇ ਉਹੋ ਜਿਹਾ ਮੌਕਾ ਬਣਾ ਦੇਣਾ ਹੁੰਦਾ, ਉਹੋ ਜਿਹਾ ਸਮਾਂ ਵੀ ਬਣ ਜਾਂਦਾ। ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਫਿਰ ਸਤਿਗੁਰੂ ਮਹਾਰਾਜ ਦਾ ਉਪਦੇਸ਼ ਆਪਾਂ ਸ਼੍ਰਵਣ ਕਰਦੇ ਹਾਂ। ਜਦੋਂ ਸਤਿਗੁਰੂ ਜੀ ਦੇ ਕੋਲ ਬੈਠਦੇ ਹਾਂ, ਵਿਚਾਰ ਸੁਣਦੇ ਹਾਂ, ਕਥਾ ਸੁਣਦੇ ਹਾਂ, ਇਹ ਜਿਹੜੇ ਜਿੰਨੇ ਵੀ ਆਪਾਂ ਨੂੰ ਦੇਖਦੇ ਨੇ ਸਾਰੇ ਜਾਣੇ, ਇਹਨਾਂ 'ਚ ਬਹੁ ਗਿਣਤੀ ਜਿਹੜੀ ਕਦੇ ਸੰਗਤ 'ਚ ਨਹੀਂ ਬੈਠੀ ਹੁੰਦੀ, ਗੁਰੂ ਸਾਹਿਬ ਦੇ ਕੋਲ ਬਹਿ ਕੇ ਉਹਨਾਂ ਨੇ ਕਦੇ ਉਪਦੇਸ਼ ਨਹੀਂ ਸੁਣਿਆ ਹੁੰਦਾ। ਤਾਂ ਹੁਣ ਕਹਿੰਦੇ ਨੇ ਇਹ ਗੱਲਾਂ ਕਦੇ ਅਸੀਂ ਸੁਣੀਆਂ ਹੀ ਨਹੀਂ। ਸੁਣੀਆਂ ਤਾਂ ਹੁਣ ਜੇ ਕਦੇ ਸੰਗਤ 'ਚ ਬੰਦਾ ਬੈਠੇ, ਕਦੇ ਗੁਰਬਾਣੀ ਪੜ੍ਹੇ, ਕਦੇ ਸਟੀਕ ਪੜ੍ਹੇ ਬਾਣੀ ਦਾ, ਫਿਰ ਤਾਂ ਹੋਵੇ ਹਾਂ ਵੀ ਇਹ ਗੱਲ ਮੈਂ ਪੜ੍ਹੀ ਸੁਣੀ ਹੈ। ਜਦੋਂ ਅੱਜ ਤੱਕ ਇੱਧਰ ਖਿਆਲ ਹੀ ਨਹੀਂ ਆਇਆ ਹੈ, ਜਦੋਂ ਫਿਰ ਸਤਿਗੁਰਾਂ ਦੀ ਸੇਵਾ ਕੀਤੀ, ਆ ਕੇ ਗੁਰੂ ਦੇ ਉਪਦੇਸ਼ ਦੁਆਰਾ ਮਹਾਰਾਜ ਨੇ ਸਿੱਧੇ ਰਸਤੇ 'ਤੇ ਪਾਇਆ, ਉਦੋਂ ਫਿਰ ਉਪਦੇਸ਼ ਨਾਲੇ ਦੇ ਅੰਦਰੋਂ ਜਿਹੜਾ ਦੁਜੈਗੀ ਭਾਵ ਬਣਿਆ ਹੋਇਆ ਸੀ ਮਾਇਆ ਕਰਕੇ, ਦੋ ਜਾਣੇ ਦੋ ਭਰਾ ਨੇ, ਦੋਨਾਂ ਕੋਲ ਕੋਈ ਪੈਸਾ ਨਹੀਂ, ਰੋਟੀ ਜੋਗਾ ਮਾੜਾ ਮੋਟਾ ਗੁਜ਼ਾਰਾ ਜਿਹਾ ਹੁੰਦਾ, ਬੜਾ ਪ੍ਰੇਮ ਭਾਵਨਾ ਨਾਲ ਰਹਿੰਦੇ ਨੇ, ਮਾਇਆ ਆ ਗਈ, ਮਾਇਆ ਕਰਕੇ ਦੋਨਾਂ ਦੀ ਲੜਾਈ ਹੋ ਗਈ, ਅੱਡ ਹੋ ਗਏ, ਝਗੜਾ ਖੜਾ ਹੋ ਗਿਆ, ਈਰਖਾ ਹੋ ਗਈ, ਨਫ਼ਰਤ ਹੋ ਗਈ, ਇੱਕ ਦੂਜੇ ਦੇ ਬੈਰੀ ਬਣ ਗਏ। ਇਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਫੁੱਟ ਪਾ ਦਿੰਦੀ, ਆਪਸ 'ਚ ਲੜਾਈਆਂ ਕਰਾ ਦਿੰਦੀ ਹੈ, ਵੈਰ ਭਾਵਨਾ ਵਧਾ ਦਿੰਦੀ ਹੈ, ਹਉਮੈ ਵਧਾ ਦਿੰਦੀ ਹੈ? ਇਹ ਨਾਂ ਮਾਇਆ ਹੀ ਹੈ। ਜਿੱਥੇ ਮਾਇਆ ਹੈ ਉੱਥੇ ਸਾਰਾ ਕੁਝ ਹੀ ਲੜਾਈ ਝਗੜਾ। ਪਹਿਲੇ ਪਾਤਸ਼ਾਹ ਨੇ ਮਾਇਆ ਆਪਣੇ ਸਰੂਪ ਤੋਂ 12 ਕੋਹ ਦੂਰ ਰੱਖੀ, ਨੇੜੇ ਨਹੀਂ ਆਉਣ ਦਿੱਤੀ। ਦੇਖ ਹੀ ਰਹੇ ਉਹਨਾਂ ਦੇ ਜੀਵਨ ਵਿੱਚ, ਮਾਇਆ ਦੀ ਤਾਂ ਕਹਿੰਦੇ ਗੱਲ ਹੀ ਨਾ ਕਰੋ। ਦੂਜੇ ਪਾਤਸ਼ਾਹ ਤੋਂ 6 ਕੋਹ ਦੂਰ ਰਹੀ ਮਾਇਆ। ਤੀਸਰੇ ਪਾਤਸ਼ਾਹ ਕਹਿਣ ਲੱਗੇ, ਦਰਵਾਜ਼ੇ ਤੱਕ ਇਜਾਜ਼ਤ ਹੈ, ਇਸ ਤੋਂ ਅੱਗੇ ਨਹੀਂ ਆ ਸਕਦੀ। ਸੋ ਦਰਵਾਜ਼ੇ ਤੱਕ ਆ ਕੇ ਖੜ੍ਹੀ, ਸੰਗਤ ਰਸ ਲਿਆਉਂਦੀ ਸੀ ਦਰਵਾਜ਼ੇ 'ਤੇ, ਗੱਡੇ ਖੜ੍ਹੇ ਰਹਿੰਦੇ ਮਾਇਆ ਦੇ ਪਦਾਰਥਾਂ ਦੇ, ਜਿੰਨੀ ਲੋੜ ਹੁੰਦੀ ਓਨਾ ਹੀ ਅੰਦਰ ਪ੍ਰਵਾਨ ਕਰਦੇ, ਬਾਕੀ ਕਹਿੰਦੇ ਭਾਈ ਫਿਰ ਕੱਲ੍ਹ ਨੂੰ ਲਵਾਂਗੇ। ਹੁਣ ਚੌਥੇ ਪਾਤਸ਼ਾਹ ਨੇ ਅੰਗੀਕਾਰ ਕੀਤੀ, ਦਰ ਦੇ ਅੰਦਰ ਆ ਗਈ। ਜਿਉਂ ਹੀ ਆਈ ਹੈ ਤਿਉਂ ਹੀ ਪੰਜਵੇਂ ਸਰੂਪ ਨੂੰ ਇਸ ਪ੍ਰਕਾਰ ਫਿਰ, ਕਿਉਂਕਿ ਮਾਇਆ ਦੇ ਉੱਤੇ ਹੀ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ, ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਇਹ ਮਨ ਦੇ ਅੰਦਰ ਦੁਵੈਸ਼ ਪੈਦਾ ਕਰ ਦਿੰਦੀ ਹੈ, ਮਹਾਰਾਜ ਕਹਿੰਦੇ ਨੇ। ਇਹ ਗੁਰੂ ਦੇ ਉਪਦੇਸ਼ ਨਾਲ, ਸਤਿਗੁਰੂ ਜੀ ਕਿਰਪਾ ਕਰਦੇ ਉਪਦੇਸ਼ ਦੇ ਕੇ ਦੁਵੈਸ਼ ਭਾਵਨਾ ਨੂੰ ਮਨ ਦੇ ਅੰਦਰੋਂ ਦੂਰ ਕਰ ਦਿੰਦੇ ਨੇ। ਮਨ ਦੇ ਉੱਤੇ ਇਹ ਪਰਦਾ ਪਾ ਛੱਡਦੀ ਅਤੇ ਪਰਦਾ ਸਤਿਗੁਰੂ ਨੇ ਲਾਉਣਾ ਹੈ। ਉਹ ਕਿਵੇਂ ਜੀ? ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣ ਆ। ਵਾਹਿਗੁਰੂ ਸ਼ੁੱਧ ਸਰੂਪ ਹਨ, ਮਾਇਆ ਤੋਂ ਰਹਿਤ ਨਿਰੰਜਨ ਸਰੂਪ, ਸਦਾ ਸ਼ੁਭ ਗੁਣਾਂ ਦਾ ਦਾਤਾ ਹੈ ਵਾਹਿਗੁਰੂ। ਕਿਉਂਕਿ ਸ਼ੁਭ ਗੁਣ ਜ਼ਿਆਦਾ ਅਮੋਲਕ ਗੁਣ ਨੇ। ਉਸ ਬੰਦੇ ਦੀ ਆਪਾਂ ਬਹੁਤ ਕਦਰ ਕਰਦੇ ਹਾਂ ਜੋ ਸੱਚ ਬੋਲਦਾ, ਉਸ ਬੰਦੇ ਦੀ ਆਪਾਂ ਬਹੁਤ ਕਦਰ ਕਰਦੇ ਹਾਂ ਜੋ ਸੰਤੋਖੀ ਹੁੰਦਾ, ਜੋ ਕਿਸੇ ਨੂੰ ਮਾਫ਼ ਕਰ ਦਿੰਦਾ, ਜੋ ਜੀਵ ਹੱਤਿਆ ਆਦਿਕ ਨਹੀਂ ਕਰਦੇ, ਮਨ ਦੇ ਅੰਦਰ ਦਇਆ ਭਾਵ ਰੱਖਦੇ ਨੇ, ਕੋਮਲ ਬਚਨ ਬੋਲਦੇ ਨੇ, ਫਿਰ ਦਾਨ ਆਦਿਕ ਕਰਨ ਵਾਲੇ, ਫਿਰ ਉਹਨਾਂ ਦੇ ਅੰਦਰ ਗਿਆਨ ਹੁੰਦਾ, ਸ਼ਾਂਤ ਸੁਭਾਅ ਹੁੰਦਾ ਹੈ, ਪਵਿੱਤਰਤਾ ਰੱਖਣ ਵਾਲੇ, ਮਨ ਦੇ ਅੰਦਰ ਕੋਈ ਲਾਲਚ ਲਿਪਸਾ ਤ੍ਰਿਸ਼ਨਾ ਨਹੀਂ ਹੈ, ਕਾਮੀ ਕ੍ਰੋਧੀ ਨਹੀਂ ਹੈ, ਇਹ ਸਾਰੇ ਗੁਣ ਹੁੰਦੇ ਨੇ। ਇਹਨਾਂ ਵਿੱਚੋਂ ਇੱਕ ਹੋਵੇ ਕਿਸੇ 'ਚ ਤਾਂ ਵੀ ਆਪਾਂ ਉਹਨੂੰ ਬਹੁਤ ਚੰਗਾ ਮੰਨਦੇ, ਸੰਤੋਖੀ ਬਹੁਤ ਹੈ। ਇਸ ਤਰ੍ਹਾਂ ਉਹ ਸੰਤੋਖ ਨੂੰ ਧਾਰਨ ਕਰਨ ਵਾਲੇ ਨੂੰ ਆਪਾਂ ਚੰਗਾ ਮੰਨਦੇ ਹਾਂ ਕਿ ਬੜਾ ਸੰਤੋਖੀ ਆਦਮੀ ਹੈ। ਇਹਨੂੰ ਸ਼ੁਭ ਗੁਣ ਕਿਹਾ ਹੈ ਮਹਾਰਾਜ ਨੇ ਕਿ ਸ਼ੁਭ ਗੁਣਾਂ ਦੇ ਅੰਦਰ ਜੀਵ ਜਦੋਂ ਰਹਿੰਦਾ ਉਹਦੇ 'ਤੇ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਫਰਮਾਉਂਦੇ ਨੇ ਹਰ ਨਿਰਮਲ ਸਦਾ ਗੁਣ ਦਾਤਾ, ਗੁਣਾਂ ਦਾ ਦਾਤਾ ਹੈ। ਇਹ ਜੇ ਸ਼ੁਭ ਗੁਣ ਵਾਹਿਗੁਰੂ ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਨਾਲ ਜੀਵ ਨੂੰ ਦਿੰਦਾ। ਹਰ ਗੁਣ ਮੈਂ ਆਪ ਸਮਾਵਣਿਆ, ਸ਼ੁਭ ਗੁਣਾਂ ਦੇ ਵਿੱਚ ਉਹ ਆਪ ਹੀ ਹੁੰਦਾ ਅਸਲ ਵਿੱਚ। ਮਹਾਰਾਜ ਕਹਿੰਦੇ ਜਿੱਥੇ ਸੰਤੋਖ ਹੈ ਉੱਥੇ ਮੈਂ ਆਪ ਹੀ ਹਾਂ, ਜਿੱਥੇ ਜਤ ਸਤ ਹੈ ਉੱਥੇ ਮੈਂ ਆਪ ਹੀ ਹਾਂ, ਜਿੱਥੇ ਦਇਆ ਹੈ ਉੱਥੇ ਮੈਂ ਆਪ ਹੀ ਹਾਂ। ਸੋ ਇਸ ਤਰ੍ਹਾਂ ਸ਼ੁਭ ਗੁਣਾਂ ਵਾਲੇ ਜਗਿਆਸੂਆਂ ਦੇ ਹਿਰਦੇ ਵਿੱਚ ਵਾਹਿਗੁਰੂ ਆਪ ਆ ਕੇ ਸਮਾਵਣਿਆ ਪ੍ਰਗਟ ਹੋ ਜਾਂਦਾ, ਸਮਾ ਜਾਂਦਾ। ਹਉਂ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ। ਮੈਂ ਉਹਨਾਂ ਤੋਂ ਤਨ ਕਰਕੇ ਵਾਰ ਨੇ, ਮਨ ਕਰਕੇ ਬਲਿਹਾਰ ਨੇ ਜਾਵਾਂ, ਜਿਨ੍ਹਾਂ ਨੇ ਹਿਰਦੇ ਵਿੱਚ ਸੱਚੇ ਵਾਹਿਗੁਰੂ ਦਾ ਸੱਚਾ ਨਾਮ ਵਸਾ ਲਿਆ, ਆਪਣੀ ਮਿਹਨਤ ਨਾਲ ਵਸਾਇਆ, ਹੌਲੀ ਹੌਲੀ ਸਭ ਕੁਛ ਕੱਢਿਆ ਬਾਹਰ, ਪਹਿਲਾਂ ਬਾਹਰ ਕੱਢਦਿਆਂ ਕੱਢਦਿਆਂ ਨਾਮ ਨੂੰ ਹਿਰਦੇ ਦੇ ਅੰਦਰ ਵਾਸਾ ਦਿੱਤਾ। ਸੱਚਾ ਨਾਮ ਸਦਾ ਹੈ ਨਿਰਮਲ, ਗੁਰਸ਼ਬਦੀ ਮਨ ਵਸਾਵਣਿਆ ਰਹਾਉ। ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹ ਸੱਚਾ ਹੈ, ਇੰਨਾ ਜ਼ਿਆਦਾ ਸੱਚ ਹੈ ਕਿ ਉਹਨੂੰ ਕੋਈ ਆਂਚ ਹੀ ਨਹੀਂ। ਕਿਉਂਕਿ ਸੱਚ ਜਿਹੜਾ ਹੈ ਉਹ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤਿੰਨਾਂ ਕਾਲਾਂ ਦੇ ਵਿੱਚ ਹੀ ਸੱਚ ਸਰੂਪ ਹੋਣ ਕਰਕੇ ਉਹ ਸਦਾ ਹੀ ਸ਼ੁੱਧ ਹੈ, ਨਿਰਮਲ। ਸੱਚ ਨੂੰ ਕੋਈ ਡਰ ਨਹੀਂ, ਕੋਈ ਆਂਚ ਨਹੀਂ, ਕਿਤੇ ਵੀ ਖੜ ਜਾਵੇ ਸੱਚ ਨੂੰ ਦੇਖ ਕੇ ਝੂਠਾ ਕੰਬਣ ਲੱਗ ਜਾਂਦਾ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੁਰਸ਼ਬਦੀ ਮਨ ਵਸਾਵਣਿਆ ਰਹਾਉ। ਉਸ ਨਾਮ ਨੂੰ ਸਤਿਗੁਰੂ ਦੇ ਉਪਦੇਸ਼ ਵਾਲਿਆਂ ਨੇ, ਜਿਨ੍ਹਾਂ ਨੇ ਉਪਦੇਸ਼ ਸੁਣਿਆ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਜ਼ਿੰਦਗੀ ਦਾ ਅਸਲ ਮਨੋਰਥ ਹੈ ਕਿ ਨਾਮ ਨੂੰ ਹਿਰਦੇ 'ਚ ਵਸਾਉਣਾ ਹੀ ਮਨੁੱਖ ਦਾ ਅਸਲ ਮਨੋਰਥ ਹੈ, ਉਹ ਆਪਣੇ ਮਨ ਦੇ ਅੰਦਰ ਨਾਮ ਨੂੰ ਉਹਨਾਂ ਨੇ ਵਸਾਉਣਾ ਕੀਤਾ, ਇਹ ਅਸਲੀ ਮਨੋਰਥ ਹੈ ਉਹਨਾਂ ਦਾ। ਵਿਸ਼ਨਾਮ ਦੇ ਕੇ ਫਰਮਾਉਂਦੇ ਨੇ ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵ ਹੈ ਗੁਰਮੁਖ ਹਰ ਜਾਤਾ। ਕਰਮ ਵਿਧਾਤਾ ਹੁੰਦਾ ਫਲ ਪ੍ਰਦਾਤਾ, ਬਈ ਜਿਹਾ ਜਿਹਾ ਕਿਸੇ ਨੇ ਕੀਤਾ ਉਹ ਜਿਹਾ ਨੂੰ ਫਲ ਦੇਣ ਵਾਲਾ, ਉਹ ਜੋ ਫਲ ਪ੍ਰਦਾਤਾ ਪਰਮੇਸ਼ਰ ਹੈ, ਉਸ ਵਾਹਿਗੁਰੂ ਦੀ ਪ੍ਰਾਪਤੀ ਦੇ ਸਤਿਗੁਰੂ ਜੀ ਆਪ ਹੀ ਦਾਤੇ ਨੇ, ਆਪੇ ਗੁਰਦਾਤਾ ਕਰਮ ਵਿਧਾਤਾ। ਜਿਹੜੇ ਫਿਰ ਸੇਵਕ ਹੋ ਕੇ ਸੇਵਾ ਕਰੀ ਜਾਂਦੇ ਨੇ ਕੋਲ ਹੋ ਕੇ ਪਿਆਰ ਨਾਲ, ਉਹਨਾਂ ਗੁਰਮੁਖਾਂ ਨੇ ਸਤਿਗੁਰੂ ਦੇ ਰਾਹੀਂ ਫਿਰ ਹਰੀ ਨੂੰ ਪਛਾਣ ਲਿਆ, ਮਹਾਰਾਜ ਦੀ ਕਿਰਪਾ ਹੋ ਗਈ, ਗੁਰਾਂ ਨੇ ਅੰਦਰਲੇ ਪਰਦੇ ਜਿਹੜੇ ਸੀ ਭਰਮ ਕੇ ਪਰਦੇ ਸਤਿਗੁਰ ਖੋਲ੍ਹੇ। ਜਦੋਂ ਭਰਮ ਹੁੰਦਾ ਇੱਕ ਬੰਦੇ ਨੂੰ ਕਿ ਇਹ ਕੰਮ ਮੈਂ ਹੀ ਚਲਾ ਰਿਹਾ, ਪਰ ਜਦੋਂ ਉਹ ਚੜ੍ਹਾਈਆਂ ਕਰ ਜਾਂਦਾ ਉਹ ਕੰਮ ਉਦੋਂ ਵੀ ਵਧੀਆ ਚੱਲਦਾ, ਇਹ ਫਿਰ ਕੀ ਹੋਇਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਹਰੇਕ ਜੀਵ ਦੇ ਅੰਦਰ ਮਨ ਵਿੱਚ ਮਾਣ ਹੁੰਦਾ, ਇਹ ਮੈਂ ਕਰ ਰਿਹਾ। ਕਰਵਾਉਣ ਵਾਲੀ ਕਲਾ ਤਾਂ ਇੱਕ ਵੱਖਰੀ ਚੀਜ਼ ਹੈ, ਪਰਮਾਤਮਾ ਕਿਰਪਾ ਕਰਕੇ ਆਪਣੀ ਕਲਾ ਵਰਤਾ ਕੇ ਉਹ ਜੀਵ ਤੋਂ ਸੇਵਾ ਲੈਂਦੇ ਨੇ। ਉਹ ਇਹ ਨਹੀਂ ਸਮਝਦਾ ਕਿ ਮਹਾਰਾਜ ਸੇਵਾ ਲੈਂਦੇ ਨੇ, ਉਹਦੀ ਕਲਾ ਹੈ, ਉਹਦੀ ਕਿਰਪਾ ਹੈ, ਉਹ ਇਹ ਸਮਝੀ ਜਾਂਦਾ ਕਿ ਮੈਂ ਕਰ ਰਿਹਾ। ਇਹੀ ਚੀਜ਼ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਨੂੰ ਜਣਾਉਂਦੇ ਨੇ, ਇਹ ਸਮਝੀ ਨਾ ਕਿ ਮੈਂ ਕਰ ਰਿਹਾ, ਇਹ ਕਲਾ ਵਰਤ ਰਹੀ ਹੈ, ਸੇਵਾ ਲੈਣੀ ਹੈ, ਵਡਿਆਈ ਦੇਣੀ ਹੈ, ਬਸ ਕਰਨਾ ਤਾਂ ਉਹਨੇ ਆਪ ਹੀ ਹੁੰਦਾ ਸਾਰਾ ਕੁਛ, ਸਿਰਫ ਸਾਨੂੰ ਵਡਿਆਈਆਂ ਮਾਣ ਇੱਜ਼ਤਾਂ ਦੇ ਦਿੰਦੇ ਨੇ। ਉਹ ਕਿਸ ਕਰਕੇ ਜੀ? ਕਹਿੰਦੇ ਉਹ ਕਮਾਈ ਕੀਤੀ ਹੋਣੀ ਕੋਈ, ਕਿਸੇ ਸੇਵਾ ਕਰਕੇ ਉਹਨਾਂ ਨੇ ਮਾਣ ਇੱਜ਼ਤ ਦੇਣਾ ਹੁੰਦਾ ਕਈ ਵਾਰੀ। ਇਸ ਤਰ੍ਹਾਂ ਅਕਾਲ ਪੁਰਖ ਮਹਾਰਾਜ ਜੀ ਸੇਵਕ ਤੇ ਫਿਰ ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰ ਰਸ ਪਾਵਣਿਆ। ਨਾਮੀ ਪਰਮਾਤਮਾ ਦੇ ਨਾਮ ਅੰਮ੍ਰਿਤ ਕਰਕੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਸੋਭਨੀਕ ਹੁੰਦੇ ਰਹਿੰਦੇ। ਨਾਮ ਹੈ ਹੀ ਐਸਾ, ਜੁੱਗਾਂ ਜੁੱਗਾਂ ਤੋਂ ਜੋ ਸੱਚ ਤੇ ਖੜਾ ਹੈ ਉਹ ਨਾਮ ਹੀ ਹੈ, ਜੋ ਸੱਚ ਸਰੂਪ ਹੈ ਉਹ ਨਾਮ ਹੀ ਹੈ, ਜੋ ਨਾਸ ਨਹੀਂ ਹੁੰਦਾ ਉਹ ਨਾਮ ਹੈ। ਇਤਨਾ ਮਹਾਨ ਉਹ ਪਰਮੇਸ਼ਰ, ਉਹਦਾ ਨਾਮ ਉਹਦੇ ਨਾਲ ਜੁੜਨ ਕਰਕੇ ਜੀਵ ਵੀ ਮਹਾਨ ਹੋ ਜਾਂਦਾ, ਉਹਦੇ ਨਾਲ ਮਿਲਣੇ ਕਰਕੇ ਜੀਵ ਵੀ ਉੱਚਾ ਉੱਠ ਜਾਂਦਾ। ਸੋ ਮਹਾਰਾਜ ਕਹਿੰਦੇ ਇਹ ਜਿਹੜੀ ਮਾਇਆ ਇਹ ਨੀਚ ਹੈ, ਨੀਚ ਹੈ ਮਾਇਆ, ਇਹਦੇ ਨਾਲ ਬੰਦਾ ਮਿਲ ਕੇ ਨੀਚ ਬਣ ਜਾਂਦਾ, ਨੀਚ ਹਰਕਤਾਂ ਕਰਨ ਲੱਗ ਜਾਂਦਾ, ਇਹਦੀ ਪ੍ਰਾਪਤੀ ਲਈ ਵੀ ਨੀਚ ਹਰਕਤਾਂ ਕਰਦਾ। ਪਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਉੱਚੇ ਨਾਲ ਜੁੜ ਜਾਂਦੇ ਨੇ, ਹੁਣ ਕੁਦਰਤੀ ਗੱਲ ਹੈ ਕਿ ਉੱਚੇ ਨੂੰ ਮਿਲਣ ਲਈ ਪੌੜੀ ਲਾਉਣੀ ਪੈਣੀ, ਉੱਤੇ ਨੂੰ ਜਾਣਾ ਪੈਣਾ, ਨੀਚ ਬਣ ਲਈ ਟੋਏ 'ਚ ਡਿੱਗਣਾ ਪੈਂਦਾ, ਉਹਦੇ 'ਤੇ ਉੱਪਰ ਉੱਠਣ ਨੂੰ ਪੌੜੀ ਚੜ੍ਹਨੀ ਹੁਣ ਜ਼ੋਰ ਲੱਗਦਾ, ਇਹ ਪੌੜੀ ਚੜ੍ਹ ਕੇ ਕੋਈ ਰਾਜ਼ੀ ਨਹੀਂ, ਅਤੇ ਥੱਲੇ ਡਿੱਗਣ ਨੂੰ ਸਾਰੇ ਹੀ ਤਿਆਰ ਰਹਿੰਦੇ ਨੇ। ਤਾਂ ਮਹਾਰਾਜ ਕਹਿੰਦੇ ਨੇ ਫਿਰ ਜਿਹੜੇ ਬੰਦੇ ਨੇ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ, ਗੁਰਮਤਿ ਹਰ ਰਸ ਪਾਵਣਿਆ। ਇਹ ਹਰੀ ਨਾਮ ਰਸ ਜਿਹੜਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਆਪਾਂ ਬਹਿ ਕੇ ਸੰਗਤ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਾਂ, ਉਸ ਸਿੱਖਿਆ ਵਿੱਚੋਂ ਹੀ ਮਿਲ ਜਾਂਦਾ। ਇਸ ਗੁਫਾ ਮਹਿ ਇੱਕ ਥਾਨ ਸੁਹਾਇਆ, ਪੂਰਾ ਗੁਰ ਹਉ ਮੈਂ ਪਰਮ ਚੁਕਾਇਆ। ਇਹ ਸਰੀਰ ਰੂਪ ਗੁਫਾ ਵਿੱਚ ਇੱਕ ਬੜੀ ਸੁੰਦਰ ਥਾਂ ਹੈ ਅੰਤਹਿਕਰਨ, ਇਹ ਅੰਤਹਿਕਰਨ ਰੂਪ ਗੁਫਾ ਵਿੱਚ ਇੱਕ ਸਰੂਪ ਰੂਪੀ ਸੁਹਾਇਆ ਸਥਾਨ ਹੈ, ਜਿੱਥੇ ਉਹਦਾ ਪ੍ਰਕਾਸ਼ ਹੈ, ਜਿੱਥੇ ਉਹ ਆਪ ਬੈਠਾ। ਇਹ ਸਾਰੀ ਧਰਤੀ ਗੁਫਾ ਰੂਪ ਹੈ ਔਰ ਇਸ ਧਰਤੀ ਦੇ ਵਿੱਚ ਇੱਕ ਸਤਸੰਗ ਰੂਪੀ ਥਾਂ ਹੈ ਜਿਹੜਾ ਸੋਭਨੀਕ ਹੋ ਰਿਹਾ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਸੰਸਾਰ ਦੀ ਇੱਕੋ ਧਰਤੀ ਹੈ ਜਿੱਥੇ ਹਰਿਮੰਦਰ ਸਾਹਿਬ ਹੈ, ਜਿੱਥੇ ਵੱਡੇ ਵੱਡੇ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰ ਹੋਏ ਨੇ, ਉਹ ਵੀ ਇੱਕ ਗੁਫਾ ਰੂਪ ਹੀ ਹੈ ਧਰਤੀ ਉੱਤੇ। ਭਗਤੀ ਬਹੁਤ ਜ਼ਿਆਦਾ, ਬਹੁਤ ਭਗਤੀ ਅਭਿਆਸ ਤਪਸਵੀ ਲੋਕ ਹੋਏ ਨੇ ਜਿੱਥੇ, ਉਹ ਇੱਕ ਧਰਤੀ ਗੁਫਾ ਰੂਪ ਵੀ। ਧੰਨ ਪੂਰੇ ਸਤਿਗੁਰੂ ਨੇ ਜਿਨ੍ਹਾਂ ਨੇ ਹਉਮੈ ਦੇ ਸਮੇਤ ਭਰਮ ਨੂੰ, ਅਗਿਆਨ ਨੂੰ ਸਭ ਚੀਜ਼ਾਂ ਕੱਟ ਦਿੱਤੀਆਂ, ਦੂਰ ਕਰ ਦਿੱਤਾ। ਮਹਾਰਾਜ ਜਿਵੇਂ ਫਰਮਾਉਂਦੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਡੇਰਾ ਸਾਰਾ ਅਗਿਆਨ ਦਾ, ਇਹ ਹਉਮੈ ਭਰਮ ਈਰਖਾ ਦਵੈਸ਼ ਵਿਕਾਰ ਇਹ ਡੇਰਾ ਦੂਰ ਕਰ ਦਿੱਤਾ। ਆਂਦਿਨ ਨਾਮ ਸਦਾ ਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰਮੁਖ ਪ੍ਰੇਮ ਵਿੱਚ ਰੰਗੇ ਹੋਏ ਦਿਨ ਰਾਤ ਪਰਮਾਤਮਾ ਨੂੰ ਸਲਾਹੁੰਦੇ ਰਹਿੰਦੇ ਨੇ, ਨਾਮ ਦੀ ਸਲਾਹਤਾ ਕਰਦੇ ਨੇ। ਪਰ ਨਾਮ ਜਿਹੜਾ ਹੈ ਸਤਿਗੁਰੂ ਦੀ ਕਿਰਪਾ ਕਰਕੇ ਹੀ ਪ੍ਰਾਪਤ ਹੁੰਦਾ, ਕਿਰਪਾ ਤੋਂ ਬਿਨਾਂ ਨਾਮ ਨਹੀਂ ਮਿਲਦਾ। ਇਹ ਸਾਰਾ ਕੁਛ ਸਤਿਗੁਰੂ ਵਾਰ ਵਾਰ ਕਹਿਣ ਦਾ ਮਤਲਬ ਕਿ ਆਪਾਂ ਨੂੰ ਗੱਲ ਪੱਕੀ ਹੋ ਜਾਵੇ ਮਨ 'ਚ, ਕਿ ਆਪਾਂ ਭਟਕੀਏ ਨਾ ਫਿਰ। ਕਹਿਣ ਤੋਂ ਭਾਵ ਕਿ ਹੋਰ ਜੇ ਸਾਰੇ ਜਾਣਿਆਂ ਨੇ ਪਹਿਲਾਂ ਹੀ ਕਥਾ ਸੁਣੀ ਹੁੰਦੀ ਪੰਜਾਬ 'ਚ, ਹੋਰ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ, ਉਹਨਾਂ ਨੂੰ ਪਤਾ ਹੋਣਾ ਸੀ ਕਿ ਨਾਮ ਸਤਿਗੁਰੂ ਤੋਂ ਬਿਨਾਂ ਕੋਈ ਦਿੰਦਾ ਨਹੀਂ, ਫਿਰ ਨਕਲੀ ਗੁਰੂਆਂ ਕੋਲ ਨਾ ਜਾਂਦੇ। ਹੁਣ ਨਕਲੀ ਗੁਰੂਆਂ ਕੋਲ ਇਸੇ ਕਰਕੇ ਗਏ ਨੇ, ਅਸਲ ਵਿੱਚ ਸਾਡੇ ਵਾਲਿਆਂ ਨੇ ਉਹਨਾਂ ਨੂੰ ਕੁਝ ਦੱਸਿਆ ਹੀ ਨਹੀਂ। ਇਹਨਾਂ ਨੇ ਸਿਵਾਏ ਰਜੋ ਗੁਣ ਤੋਂ, ਸਿਵਾਏ ਸਿਆਸਤ ਤੋਂ ਕੁਛ ਨਹੀਂ ਦਿੱਤਾ ਹੈ ਲੋਕਾਂ ਨੂੰ। ਜਦੋਂ ਇੱਕ ਕੌਮ ਦੇ ਵਿੱਚ ਆਪਣੇ ਪਿਓ ਦਾ ਨਾਂ ਨਹੀਂ ਪਤਾ ਕਿਸੇ ਨੂੰ, ਸਾਡੀ ਮਾਤਾ ਕੌਣ ਹੈ, ਸਾਡਾ ਗੁਰੂ ਕੌਣ ਹੈ, 10 ਗੁਰੂ ਸਾਹਿਬਾਨਾਂ ਦਾ ਗਿਆਨ ਨਹੀਂ, ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਗਿਆਨ ਨਹੀਂ, ਇਹੋ ਜਿਹੇ ਵੀ ਅਸਥਾਨ ਪਏ ਨੇ, ਇਲਾਕੇ ਪਏ ਨੇ ਪਿੰਡਾਂ ਦੇ ਵਿੱਚ ਜਿੱਥੇ ਕੋਈ ਗੱਲ ਨਹੀਂ ਕਿਸੇ ਨੂੰ ਪਤਾ। ਇੱਕ ਬੰਦਾ ਜਿਹੜਾ ਬਿਲਕੁਲ ਸਿੱਖੀ ਤੋਂ ਕੋਰਾ ਹੈ, ਜਿਹੜਾ ਸਿਰਫ ਗੁਰਦੁਆਰੇ ਸੰਗਰਾਂਦ 'ਤੇ ਮੱਥਾ ਟੇਕ ਕੇ ਆਇਆ ਜਾ ਕੇ, ਰੋਜ਼ ਤਾਂ ਪਿੰਡਾਂ 'ਚ ਕਿਹੜਾ ਜਾਂਦਾ। ਸੋ ਉਸ ਬੰਦੇ ਨੂੰ ਜਦੋਂ ਇਹ ਗਿਆਨ ਦੀ ਇੱਛਾ ਹੋਈ, ਕੋਈ ਇੱਛਾ ਕਿਸੇ ਪ੍ਰਕਾਰ ਦੀ ਹੋਈ, ਉਹ ਕਹਿੰਦਾ ਵੀ ਉੱਥੇ ਰਹਿੰਦਾ ਇੱਕ ਗੁਰੂ, ਉਹ ਦਿੰਦਾ ਸਿੱਖਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਕਿਸੇ ਨੇ ਸੁਣਾਇਆ ਹੀ ਨਹੀਂ ਪੜ੍ਹ ਕੇ। ਇਸੇ ਕਰਕੇ ਹੀ ਜਿਹੜਾ ਹੈ, ਵੈਸੇ ਹੀ ਉਈ ਮੂੰਹ 'ਤੇ ਗੱਲ ਹਰੇਕ ਦੇ ਚੜ੍ਹੀ ਜੀ, ਪੰਥ ਦੀ ਚੜ੍ਹਦੀ ਕਲਾ ਨਹੀਂ ਹੁੰਦੀ, ਕੌਮ ਦੀ ਚੜ੍ਹਦੀ ਕਲਾ ਨਹੀਂ ਹੁੰਦੀ, ਉਹੋ ਜਿਹਾ ਕੰਮ ਕਰੋ ਫਿਰ ਹੋ ਵੀ ਜਾਂਦੀ। ਇਹ ਕੰਮ ਕੋਈ ਕਰਦਾ ਹੀ ਨਹੀਂ, ਕਿਸੇ ਨੇ ਕੋਈ ਗਿਆਨ ਹੀ ਨਹੀਂ ਦਿੰਦਾ ਵੀ ਸਾਡੇ ਕੋਲ ਕਿੰਨਾ ਕੁਛ ਹੈ, ਅਸੀਂ ਕੀ ਸਾਡੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਸਾਡਾ ਇਤਿਹਾਸ ਕੀ ਹੈ। ਇਤਿਹਾਸ ਮੇਰਾ ਪੂਰਾ, ਇਹ ਤਾਂ ਨਹੀਂ ਜੰਗਾਂ ਹੀ ਕੀਤੀਆਂ ਮਹਾਰਾਜ ਨੇ। ਇਤਿਹਾਸ ਦਾ ਮਤਲਬ ਹੁੰਦਾ ਗੁਰੂ ਸਾਹਿਬ ਨੇ ਸੇਵਾ ਕਿਵੇਂ ਕੀਤੀ ਹੈ, ਭਗਤੀ ਕਿਵੇਂ ਕੀਤੀ ਹੈ, ਪ੍ਰੈਕਟੀਕਲੀ ਜੀਵਨ ਗੁਰਾਂ ਦਾ ਕੀ ਸੀ, ਉਹ ਇਤਿਹਾਸ ਦੱਸਦਾ। ਮਹਾਰਾਜ ਫਰਮਾਉਂਦੇ ਹਨ 127 ਅੰਗ 'ਤੇ, ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ, ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਗੁਰਾਂ ਦੇ ਉਪਦੇਸ਼ ਕਰਕੇ ਸਰੀਰ ਰੂਪ ਗੁਫਾ ਵਿੱਚ ਉਸ ਵਾਹਿਗੁਰੂ ਦਾ ਵਿਚਾਰ ਕਰੇ ਜਿਹਦਾ ਨਾਮ ਹੈ ਨਿਰੰਜਨ। ਅੰਜਨ ਹੁੰਦੀ ਮਾਇਆ, ਅੰਜਨ ਮਤਲਬ ਸੁਰਮਾ, ਸੁਰਮਾ ਕਾਲਾ, ਕਾਲੀ ਹੈ ਮਾਇਆ। ਜਿਹੜਾ ਨਿਰ ਅੰਜਨ ਹੈ, ਮਾਇਆ ਕਾਲਖ ਤੋਂ ਰਹਿਤ ਹੈ, ਮਾਇਆ ਮਲ ਵਿਦਿਆ ਤੋਂ ਰਹਿਤ ਹੈ, ਅਤੇ ਜੋ ਮਰਾਰੀ ਅੰਤਹਕਰਨ ਦੇ ਅੰਦਰ ਸਾਡੇ ਵਸ ਰਿਹਾ ਸਾਰਿਆਂ ਦੇ, ਉਸ ਦੀ ਵਿਚਾਰ ਕਰੇ। ਇਸ ਸਰੀਰ ਦੇ ਅੰਦਰ ਧਿਆਨ ਲਾ ਕੇ ਅੰਤਰਮੁਖ ਬਿਰਤੀ ਕਰੇ। ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜੋ ਸਤਿਗੁਰਾਂ ਦੇ ਬਹੁਤ ਹੀ ਸੁੰਦਰ ਸ਼ੋਭਨੀਕ ਸ਼ਬਦ ਦੁਆਰਾ, ਸ਼ਬਦ ਰਾਹੀਂ ਗੁਣਾਂ ਨੂੰ ਗਾਉਂਦਾ ਹੈ, ਉਹ ਪ੍ਰੀਤਮ ਪ੍ਰਭੂ ਨਾਲ ਮਿਲ ਕੇ, ਵਾਹਿਗੁਰੂ ਨਾਲ ਮਿਲ ਕੇ ਸੁਖ ਪਾਉਂਦਾ। ਸੋ ਇਸ ਤਰ੍ਹਾਂ ਇੱਕ ਨੂੰਨ ਚੀਜ਼ ਹੈ ਕਿ ਸ਼ਬਦ ਦੇ ਨਾਲ ਮਿਲ ਕੇ ਚੱਲਣਾ, ਕਿਉਂਕਿ ਸ਼ਬਦ ਵਿੱਚ ਸੱਤਾ ਹੈ, ਤਾਕਤ ਹੈ। ਸਰਕਾਰੀ ਤੌਰ 'ਤੇ ਕੰਮ ਹੁੰਦੇ ਨੇ, ਕਹਿੰਦੇ ਫਾਰਮ ਉੱਥੋਂ ਲੈ ਲਓ, ਛਪਿਆ ਛਪਾਇਆ ਇੰਨੇ ਦਾ ਹੈ, ਫਾਰਮ ਭਰ ਕੇ ਸਾਨੂੰ ਦੇ ਦਿਓ, ਕੋਈ ਵੀ ਕੰਮ ਹੋਵੇ ਹੋ ਜਾਂਦਾ। ਹੁਣ ਕੋਈ ਬੰਦਾ ਕਹੇ ਮੈਂ ਫਾਰਮ ਨਹੀਂ ਭਰਨਾ, ਮੈਂ ਤਾਂ ਕੋਰੇ ਕਾਗਜ਼ 'ਤੇ ਹੀ ਲਿਖ ਦਿੰਦਾ ਸਾਰਾ, ਕੀ ਲਿਖਣਾ ਉੱਥੇ। ਉਹ ਜਿਹੜਾ ਬਣਿਆ ਹੋਇਆ ਇੱਕ ਕਾਨੂੰਨ ਹੈ, ਕਿਉਂਕਿ ਫਾਰਮ ਜਿਹੜਾ ਸਰਕਾਰੀ ਹੈ ਉਹਦੇ ਵਿੱਚ ਸੱਤਾ ਹੈ, ਕੋਰੇ ਕਾਗਜ਼ ਵਿੱਚ ਸੱਤਾ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਬਦ ਦੇ ਨਾਲ ਦੇਖਿਓ, ਗੁਣ ਗਾਇਓ, ਸ਼ਬਦ ਤੋਂ ਬਿਨਾਂ ਗੁਣ ਗਾਇਨ ਕਰੋਗੇ ਫਿਰ ਸੱਤਾ ਨਹੀਂ ਹੈ। ਉੱਦਾਂ ਹੀ ਜੇ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਕਹੀ ਜਾਓ, ਉਹਨਾਂ ਵਿੱਚ ਸੱਤਾ ਨਹੀਂ। ਬਾਣੀ ਦੇ ਰਾਹੀਂ ਕਹੋ ਤਾਂ ਸੱਤਾ ਹੈ, ਤਾਕਤ ਹੈ, ਕਿਰਪਾ ਹੈ। ਇਹ ਸ਼ਬਦ ਹੀ ਤਾਂ ਉਹ ਹੈ ਗੁਰੂ, ਇਹ ਸ਼ਬਦ ਹੀ ਤਾਂ ਪਰਮਾਤਮਾ ਹੈ। ਤਾਂ ਆਪਾਂ ਜਦੋਂ ਸ਼ਬਦ ਨੂੰ ਪੜ੍ਹਦੇ ਹਾਂ ਉਦੋਂ ਸਤਿਗੁਰੂ ਹਾਜ਼ਰ ਹੋ ਜਾਂਦੇ ਨੇ, ਉਦੋਂ ਉਹ ਚੀਜ਼ ਪ੍ਰਗਟ ਹੁੰਦੀ ਹੈ ਸ਼ਬਦ ਦੇ ਪੜ੍ਹਦਿਆਂ ਸਾਰ ਹੀ। ਸੋ ਜਿਵੇਂ ਆਮ ਕਈ ਚੀਜ਼ਾਂ ਦੇਖੀਆਂ ਅੱਜ ਕੱਲ੍ਹ ਚੱਲੀਆਂ ਹੋਈਆਂ ਸਾਰੀਆਂ ਹੀ ਸ਼ਬਦ ਆਵਾਜ਼ ਵਿੱਚ, ਕਈ ਚੀਜ਼ਾਂ ਨੇ ਹੁਣ ਜਿਵੇਂ ਉਹ ਇੱਕ ਟੇਬਲ ਲੈਂਪ ਜਿਹਾ ਹੁੰਦਾ ਘਰ 'ਚ, ਉਹਦੇ ਲਾਗੇ ਤਾੜੀ ਮਾਰ ਦਿਓ ਉਹ ਜਗ ਪੈਂਦਾ, ਇੱਕ ਤਾੜੀ ਹੋਰ ਮਾਰੋ ਦੁੱਗਣਾ ਜਗਦਾ, ਤੀਜੀ ਤਾੜੀ ਮਾਰੋ ਫਿਰ ਬੰਦ ਹੋ ਜਾਂਦਾ। ਅੱਜ ਕੱਲ੍ਹ ਮੋਬਾਈਲ ਵੀ ਇਹੋ ਜਿਹੇ ਸਿਸਟਮ 'ਚ ਆ ਗਏ ਨੇ, ਤੁਸੀਂ ਉਹਦੇ ਕੋਲ ਮੂੰਹ ਕਰਕੇ ਨਾਂ ਬੋਲੋ ਕਿਸੇ ਦਾ, ਫੋਨ ਜਾ ਲੱਗਦਾ ਉੱਥੇ, ਉਹ ਡਾਇਲ ਕਰਨ ਦੀ ਲੋੜ ਹੀ ਨਹੀਂ, ਨੰਬਰ ਸਿਰਫ ਨਾਂ ਲੈਣਾ, ਜਿਹਨੂੰ ਨਾਂ ਲੈਣਾ ਬਈ ਉਹਨਾਂ ਨੰਬਰ ਮਿਲਾਉਣਾ, ਉਹ ਆਪੇ ਹੀ ਮੋਬਾਈਲ ਨੇ ਕੰਮ ਕਰ ਦੇਣਾ, ਆਵਾਜ਼ ਸੈਂਸਰ ਕਰਦਾ, ਉਹ ਹੋਰ ਬੋਲੇ ਨਾ ਨਾ ਜੀ, ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਬੋਲ ਜਾਂ, ਕਹਿੰਦੇ ਮੈਂ ਤਾਂ ਮੇਰੇ ਮਾਲਕ ਦਾ ਹੁਕਮ ਮੰਨਣਾ, ਉਹ ਸ਼ਬਦ ਬੋਲੂਗਾ ਮੇਰੇ ਕੋਲ, ਉਹਦੀ ਆਵਾਜ਼ ਹੀ ਪਛਾਣਦਾ ਮੈਂ। ਚੀਜ਼ਾਂ ਸਾਇੰਸ ਦੱਸ ਰਹੀ ਹੈ ਸਾਰੀਆਂ ਉਹੀ ਜੋ ਕੁਦਰਤ ਵਿੱਚ ਨੇ ਸਾਰਾ। ਸਾਇੰਸ ਕੋਈ ਕੁਦਰਤ ਤੋਂ ਬਾਹਰ ਨਹੀਂ। ਪਰਮਾਤਮਾ ਨੇ ਬੰਦੇ ਦੇ ਸੁੱਖ ਸਾਧਨ ਬਣਾਏ ਸੀ, ਸਾਇੰਸ ਨਾਲ ਸੁੱਖ ਦਿੱਤਾ। ਪਰਮਾਤਮਾ ਹੀ ਸਾਇੰਸ ਦਾ ਕਰਤਾ ਹੈ, ਪਰਮਾਤਮਾ ਨੇ ਹੀ ਮਿਹਰ ਕੀਤੀ ਹੈ ਇੰਟਰਨੈੱਟ ਦੀ, TV ਦੇ ਰਾਹੀਂ ਉਪਦੇਸ਼, ਹਰਿਮੰਦਰ ਸਾਹਿਬ ਦਾ ਹੁਕਮਨਾਮਾ, ਦਰਸ਼ਨ, ਕਿੰਨਾ ਕੁਛ ਤਰੱਕੀ ਹੋਈ ਹੈ, ਰੇਡੀਓ ਤੋਂ ਲੈ ਕੇ ਟੇਪ ਰਿਕਾਰਡ ਤੱਕ, CD ਤੱਕ, MP3 ਤੱਕ, DVD ਤੱਕ। ਇਹ ਚੀਜ਼ਾਂ ਮਾੜੀਆਂ ਨਹੀਂ ਹੈ। ਕਹਿੰਦੇ TV ਦੇਖਣਾ ਬਹੁਤ ਮਾੜਾ, TV ਕੋਈ ਫੜ ਕੇ ਦਿਖਾਉਂਦਾ? ਆਪਾਂ ਜਾਣ ਕੇ ਉਹ ਚੈਨਲ ਲਾਵਾਂਗੇ ਤਾਂਹੀਓ ਦਿਖਾਉਂਦਾ ਉਹ। ਉਹ ਕਹਿੰਦਾ ਭਾਈ ਤੁਸੀਂ ਉਹ ਲਾ ਲਓ, ਹਰਿਮੰਦਰ ਸਾਹਿਬ ਦਾ ਕੀਰਤਨ ਲਾ ਲਓ। ਸੋ ਇਸ ਕਰਕੇ ਸਿਆਣੇ ਬੰਦੇ ਤਾਂ ਕੌੜੇ ਫੁੱਲਾਂ ਵਿੱਚੋਂ ਵੀ ਮਿੱਠਾ ਰਸ ਕੱਢ ਲੈਂਦੇ ਨੇ, ਜੇ ਕੱਢਣ ਬਿਰਤੀ ਉਹੋ ਜਿਹੀ ਹੋਵੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਚੀਜ਼ ਹਰ ਥਾਂ ਹੈ, ਬੰਦੇ ਦੀ ਬਿਰਤੀ ਮੁਤਾਬਕ ਉਹਦੀ ਪ੍ਰਾਪਤੀ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣੇ, ਜਮ ਜਾ ਗਾਤੀ ਦੂਜੈ ਭਾਏ ਕਾਰੁ ਲਾਏ, ਨਾਵਹੋ ਭੂਲੇ ਦੇ ਸਜਾਏ। ਕਰ ਦੇ ਰਾਰੇ ਨੂੰ ਔਕੜ ਕਰ ਹੁੰਦਾ ਟੈਕਸ, ਇਸ ਕਰਕੇ ਉਹਨੂੰ ਕਹਿੰਦੇ ਨੇ ਮਸੂਲ ਜਾਂ ਚੁੰਗੀ ਜਾਂ ਜਾਗਾਤ, ਇਹਦੇ ਕਈ ਨਾਂ ਨੇ। ਅੱਗੇ ਮਹਾਰਾਜ ਕਹਿੰਦੇ ਜਿਹੜੇ ਮਸੂਲ ਦੇ ਲਾਉਣ ਵਾਲੇ ਨੇ, ਕਰ ਤੋਂ ਭਾਵ ਟੈਕਸ ਲਾਉਣ ਵਾਲੇ ਨੇ, ਰਸਤੇ 'ਚ ਚੁੰਗੀ ਲੈਣ ਵਾਲੇ ਨੇ, ਸ਼ਹਿਰ ਦੀ ਐਂਟਰੀ ਹੁੰਦੀ ਹੈ, ਸ਼ਹਿਰ 'ਚ ਚੀਜ਼ ਐਂਟਰ ਤਾਂ ਹੋ ਸਕਦੀ ਆ ਵੀ ਇੰਨੇ ਪੈਸੇ ਪਹਿਲਾਂ ਭਰੋ, ਸ਼ਹਿਰ ਦਾ ਟੈਕਸ ਹੈ ਇਹ। ਮਸੂਲ ਦੇ ਲਾਉਣ ਵਾਲਾ ਜਗਾਤੀਆ ਜਿਹੜਾ ਮਸੂਲੀ ਹੈ, ਜੋ ਜਮ ਹੈ, ਉਹ ਦਵੈਸ਼ ਭਾਵ ਵਾਲਿਆਂ ਨੂੰ ਕਹਿੰਦੇ ਡੰਨ ਲਾਉਂਦਾ। ਡੰਨ ਕਿਹਨੂੰ ਲੱਗਦਾ? ਜਿਹੜਾ ਬੰਦਾ ਲੋਕਾਂ ਦਾ ਈਰਖਾ ਕਰਦਾ, ਆਪਣੇ ਆਪ ਨੂੰ ਵੱਡਾ ਸਮਝਦਾ, ਦੂਜੇ ਨੂੰ ਛੋਟਾ ਸਮਝਦਾ, ਅਤੇ ਨਾਮ ਤੋਂ ਭੁੱਲਿਆ ਹੋਇਆਂ ਨੂੰ ਸਜ਼ਾ ਦਿੰਦਾ ਪਰਮਾਤਮਾ। ਇਹ ਚੀਜ਼ ਸਮਝਣ ਵਾਲੀ ਹੁੰਦੀ ਕਿ ਆਪਾਂ ਕੀ ਕਰਦੇ ਹਾਂ ਅਤੇ ਕੀ ਹੋਣਾ ਹੈ। ਇਹ ਸਭ ਗਿਆਨ ਹੋਣਾ ਚਾਹੀਦਾ ਆਪਾਂ ਨੂੰ, ਸਤਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਲੇਖਾ ਲੈਂਦਾ, ਜਾਂ ਜਮਦੂਤ ਫਿਰ ਹਿਸਾਬ ਲੈਂਦੇ ਨੇ, ਉਹ ਹਿਸਾਬ ਕਿਤਾਬ ਕਿੰਨਾ ਕਿੰਨਾ ਹੁੰਦਾ? ਇਹ ਨਹੀਂ ਹੁੰਦਾ ਕਿ ਚਲੋ ਇੰਨੇ ਕੁ ਦੇ ਕੀ ਛੱਡੋ, ਉਹ ਨਹੀਂ ਛੱਡਦੇ। ਘੜੀ ਮੋਹਤ ਕਾ ਲੇਖਾ ਲੇਵੈ, ਰੱਤੀਆਂ ਮਾਸਾ ਤੋਲ ਕਢਾ ਬਣਿਆ। ਮਨਮੁਖਾਂ ਕੋਲੋਂ ਇੱਕ ਘੜੀ ਅਤੇ ਮੋਹਤ ਹੁੰਦੀ, ਅੱਧੀ ਘੜੀ ਦਾ ਵੀ ਲੇਖਾ ਹਿਸਾਬ ਲੈਂਦੇ ਆ। ਰੱਤੀ ਭਰ ਦੇ ਮਾਸੇ ਭਰ ਦਾ ਵੀ ਤੋਲ ਕੱਢਦਾ, ਕਹਿਣ ਤੋਂ ਭਾਵ ਕੇ ਥੋੜ੍ਹੇ ਥੋੜ੍ਹੇ ਸਮੇਂ ਦਾ ਸਾਰਾ ਹਿਸਾਬ ਲੈਂਦੇ ਆ। ਜਿਵੇਂ ਮਹਾਰਾਜ ਫਰਮਾਉਂਦੇ ਨੇ ਕਿ ਘੜੀ ਚੱਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਆ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਪੇਈੜੈ ਪਿਰ ਚੇਤੇ ਨਾਹੀ, ਦੂਜੈ ਮੁੱਠੀ ਰੋਵੈ ਤਾਹੀ। ਜੋ ਜੀਵ ਰੂਪ ਇਸਤਰੀ ਸੰਸਾਰ ਰੂਪ ਪੇਕੇ ਘਰ ਰਹਿੰਦਿਆਂ ਪਤੀ ਪਰਮਾਤਮਾ ਨੂੰ ਚੇਤੇ ਹੀ ਨਹੀਂ ਕਰਦੀ, ਉਹ ਦਵੈਸ਼ ਭਾਅ ਦੇ ਵਿੱਚ, ਈਰਖਾ ਭਾਅ ਦੇ ਵਿੱਚ ਸ਼ੁਭ ਗੁਣ ਲੁਟਾ ਬੈਠੀ, ਉਹ ਲੁੱਟੀ ਹੋਈ ਤਾਂ ਹੀ ਮਾਰ ਮਾਰ ਕੇ ਰੋਂਦੀ ਹੈ ਬਾਅਦ ਵਿੱਚ। ਜਦੋਂ ਸਰੀਰ ਛੱਡਦੇ ਨੇ, ਅੱਗੇ ਜਾਣਾ ਪੈਂਦਾ, ਬਹੁਤ ਭਿਆਨਕ ਸਜ਼ਾ ਦਿੰਦੇ ਨੇ ਜਮਦੂਤ। ਖਰੀ ਕਵਾਲਿਓ ਕਰੂਪ ਕੁਲਖਣੀ, ਸੁਪਨਾ ਪਿਰ ਨਹੀਂ ਪਾਵਣਿਆ। ਉਹ ਖਰੀ ਤੋਂ ਭਾਵ ਹੁੰਦੀ ਚੰਗੀ, ਚੰਗੀ ਦਾ ਮਤਲਬ ਇੱਥੇ ਵੱਡੀ ਹੈ, ਖਰੀ ਤੋਂ ਭਾਵ ਬਹੁਤ ਹੀ ਜ਼ਿਆਦਾ, ਕੁਆਲਿਓ ਨਿੰਦਣੇ ਯੋਗ ਆ ਉਹ। ਸੋ ਕਰੂਪ ਹੁੰਦਾ ਸਫਾਈ ਰੂਪੀ ਰੂਪ ਤੋਂ ਰਹਿਤ ਹੈ। ਖਰੀ ਕੁਆਲਿਓ ਕਰੂਪ ਕੁਲੱਖਣੀ, ਕੁਲੱਖਣੀ ਹੁੰਦੀ ਖੋਟੇ ਲੱਛਣਾਂ ਵਾਲੀ ਹੈ। ਸ਼ੁਭ ਗੁਣਾਂ ਰੂਪੀ ਕੁਲ ਦੇ ਖਣੀ ਨਾਸ ਕਰਨ ਵਾਲੀ ਉਹ ਸੁਪਨੇ, ਜੋ ਸੰਸਾਰ ਸੁਪਨਾ, ਇਹਦੇ ਵਿੱਚ ਸੁਪਨੇ ਪਿਰ ਨਹੀਂ ਪਾਵਣਿਆ। ਸੁਪਨੇ ਦੇ ਵਿੱਚ ਕਦੇ ਪਿਰ ਪਤੀ ਦੀ ਪ੍ਰਾਪਤੀ, ਸੁਪਨੇ ਮਾਤਰ ਵੀ, ਤਨਕ ਮਾਤਰ ਵੀ, ਥੋੜ੍ਹੇ ਮਾਤਰ ਵੀ, ਕਦੇ ਉਹਨੂੰ ਪਰਮਾਤਮਾ ਦੀ ਝਲਕ ਨਹੀਂ ਪੈਂਦੀ। ਨਾਲੇ ਪਰਮਾਤਮਾ ਕੋਲ ਹੀ ਹੈ, ਫੇਰ ਵੀ ਉਹ ਝਲਕ ਨਹੀਂ ਦਿੰਦਾ ਉਹਨੂੰ ਆਪਣੀ। ਪੇਈੜੈ ਪਿਰ ਮਨ ਵਸਾਇਆ, ਪੂਰਾ ਗੁਰ ਹਦੂਰ ਦਿਖਾਇਆ। ਜਿਹਨੇ ਸੰਸਾਰ ਰੂਪ ਪੇਕੇ ਘਰ 'ਚ ਰਹਿੰਦੇ, ਪਰਮੇਸ਼ਵਰ ਪਤੀ ਨੂੰ ਮਨ 'ਚ ਵਸਾ ਲਿਆ, ਉਹਨੂੰ ਪੂਰਿਆਂ ਗੁਰਾਂ ਨੇ ਪਰਮੇਸ਼ਵਰ ਪਤੀ ਹਾਜ਼ਰਾ ਹਜ਼ੂਰ ਦਿਖਾ ਦਿੱਤਾ। ਪਹਿਲਾਂ ਪਤੀ ਨੂੰ ਮਨ 'ਚ ਵਸਾਉਣਾ ਪੈਂਦਾ, ਫਿਰ ਸਤਿਗੁਰੂ ਜੀ, ਉਹ ਜਦੋਂ ਹਿਰਦੇ 'ਚ ਨਾਮ ਦਾ ਵਾਸਾ ਹੋਇਆ ਤਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕਿਰਪਾ ਕਰਕੇ ਦਿਖਾ ਦਿੱਤਾ। क्या है परमात्मा, परम आत्मा, तेरी है आत्मा, तेरी है ज्योत, वो है ज्योति, ज्योति ज्योत रली संपूर्ण थी या राम, सूरज किरण मिले जल का जल हुआ राम, ज्योति ज्योत रली संपूर्ण थी या राम। ये असल विच शब्द उचारिया होर कार्ज लई है ते पढ़दे होर थां ते ये शब्द है प्राप्ति जो हो जाती है कोई चढ़ाई कर जाता कहते ज्योति ज्योत समा गए वो तो पहला ज्योंदे जी ही ज्योत विच ज्योत है ज्योंदे जी अपनी ज्योत नूं ज्योत विच मिलाउणा पैंदा आपां नूं फिर आपां अखीर ज्योत विच समाए दे समाए रह जाने हैं फिर उहदे विच ही लीन हाँ आपां कामण पिर राख्या कंठ लाए शब्दे पिर रावै सेज सुहावणिया कामण हुंदी जीव रूप इस्त्री जिन्हें पति परमात्मा नूं अपने गल नाल ला के रख्या गल नाल लाउण दा मतलब हर वक्त कंठ विच याद रख्या हिरदे रख्या पति परमात्मा नूं याद रखदे जिहड़े ब्रह्म ज्ञानी अभेद चिंतन करदी आ गुरां दे शब्द द्वारा पति परमात्मा दे आनंद नूं रावै तो पाप भोगदी है सेज सुहावणिया उहदी शरधा जिहड़ी आ ना बहुत ज्यादा वध जांदी आ उहदा शरधा विशिष्ट अंतःकरण रूप सेजा फिर अंदरों सोभनीक हो जाती है आपे देवै सद बुलाए अपना नाओ मन वसाए परमात्मा आप ही सद के छेती नाल सत्संग च बुला के बड़ी श्रेष्ठताई नाल फिर सद के उपदेश दिंदा सदड़ा सुनाउंदा अपने नाम नूं उहदे मन च वसा दिंदा जिन्हों सुधारना जी ते कृपा करनी है नानक नाम मिलै वड़ियाई आंदन सदा गुण गावणिया महाराज कथन करदे नाम जपने ते वड़ियाई मिलदी जीव नूं मेहनत करदा बहुत ज्यादा नाम ते अभ्यास करी जांदा परमेश्वर देखी जांदे ने भी हटिया ही नहीं किन्ने समय तो मेरे ते जुड़िया माया च लगिया ही नहीं माया विच लगदा तां परमेश्वर ध्यान ही नहीं करदे कहने इहनूं तां माया ही वडियाई दऊगी आपदी क्यों माया अलग वडियाई दिंदी आ जिहनूं वडियाई देनी दुनिया अंदर चुक दिंदी तां उहनूं मुड़ के थले डिग पैंदा पर जदों परमेश्वर वडियाई दिंदे ने उह थले नहीं डिगण दिंदे उहनां दी वडियाई अलग है माया दी वक्खरी ते माया की शोभा चार चार दिहाड़े जांदी बिलवना होई इस करके वह दिन रात वाहेगुरु के गुणा नूं गाउणा करे गाउंदे ही रहिंदे ने आंदन सदा गुण गावणिया वह गुण गाई जांदे ने गाई जांदे ने गाउणा चाहीदा नहीं।